ਇੱਕ ਭਾਈ ਸੁਖਦੇਵ ਸਿੰਘ ਜੀ ਹੋਰਾਂ ਨੇ ਪਾਠ ਦੀ ਉਹ ਜੋ ਮਾ ਇਹਦੀ ਗੌੜੀ ਦੀ ਵਾਰ ਵਿੱਚ ਆਉਂਦਾ ਹੈ ਪਾਠ ਪੇੜ ਮੁੰਡਾ ਹੂੰ ਕੱਟਿਆ, ਉਹਦੇ ਬਾਰੇ ਬੇਨਤੀ ਕੀਤੀ ਸੀ ਵੀ ਕਈ ਵਾਰੀ ਪਾਠੀ ਸਿੰਘ ਪਾਠ ਹੋਰ ਦਾ ਹੋਰ ਹੀ ਕਰ ਦਿੰਦੇ ਆ ਅਤੇ ਸੁਣਾਈ ਦੇਣ ਵਾਲਿਆਂ ਨੂੰ ਇੰਝ ਲੱਗਦਾ ਵੀ ਪੇਂਡੂ ਮੁੰਡਾ ਕੁੱਟਿਆ। ਇੱਕ ਜਗ੍ਹਾ 'ਤੇ ਉਹ ਪਿੰਡ ਵਾਲੇ ਡਾਂਗਾਂ ਹੀ ਚੁੱਕੀ ਫਿਰਨ, ਕਿਉਂ ਭਾਈ ਕੀ ਗੱਲ ਹੋ ਗਈ? ਕਹਿੰਦੇ ਤੁਹਾਡਾ ਪਾਠੀ ਸਾਡੇ ਮੁੰਡੇ ਕੱਟਦਾ। ਸੋ ਇਹੋ ਜਿਹਾ ਪਾਠ ਨਹੀਂ ਕਰਨਾ, ਉੱਥੇ ਪਾਠ ਹੈ ਪੇੜ ਮੁੰਡਾ ਹੂੰ ਕੱਟਿਆ। ਇਸ ਤਰ੍ਹਾਂ ਉਹ ਪਾਠ ਸ਼ਾਇਦ ਮੇਰਾ ਖਿਆਲ ਦੱਸਣ ਵੇਲੇ ਸਾਡੇ ਖਿਆਲ ਤੋਂ ਨਿਕਲ ਗਿਆ। ਇੱਕ ਪਾਠ ਹੋਰ ਕੋਈ ਸਿੰਘ ਕਹਿ ਰਹੇ ਸਨ, ਅੱਛਾ ਜੀ ਉਹ ਦੋ ਪੌੜੀਆਂ ਪਿੱਛੇ ਹੈ,
ਆਰੰਭ ਤੋਂ ਕਰ ਲਈਏ। ਸਲੋਕ ਮਹੱਲਾ ਪੰਜਵਾਂ, ਧੰਦੜੇ ਕੁਲਾਹ, ਇੱਥੋਂ ਪਾਠ ਦੁਬਾਰਾ ਆਰੰਭ ਕਰਾਂਗੇ।
ਉੱਤੋਂ ਅੰਗ ਤੋਂ
19ਵੀਂ ਪੌੜੀ ਤੋਂ ਬਾਅਦ
323 ਅੰਗ ਤੋਂ ਸਭ ਤੋਂ ਪਹਿਲੀ ਪੰਗਤੀ ਜਿਹੜੀ ਹੈ ਸ਼ਬਦ ਆਰੰਭ ਹੋ ਰਿਹਾ ਸਲੋਕ ਮਹੱਲਾ ਪੰਜਵਾਂ। ਸੋ ਇਹ ਸ਼ਬਦ ਇੱਥੋਂ ਆਪਾਂ ਦੁਬਾਰਾ ਪਾਠ ਆਰੰਭ ਕਰਾਂਗੇ। ਸੋ ਇੱਥੇ ਜੋ ਕੁਝ ਬੇਧਿਆਨੀ ਹੋਈ ਸੀ, ਮਿਹਰਬਾਨ ਬਖਸਿੰਦ ਆਪ, ਪਾਠੀ ਸਿੰਘ ਕੋਲੋਂ ਮਿਹਰਬਾਨ ਸਦਬਖਸਿੰਦ ਬੋਲਿਆ ਗਿਆ ਸੀ। ਸੋ ਇਸ ਵਾਸਤੇ ਇੱਥੋਂ ਸਲੋਕ ਮਹੱਲਾ ਪੰਜਵਾਂ ਤੋਂ ਪਾਠ ਆਰੰਭ ਹੋਵੇਗਾ। ਫਿਰ ਆਪਾਂ ਅੱਗੇ ਜਿਵੇਂ ਜਿਵੇਂ ਗੁਰੂ ਕੀ ਬਾਣੀ ਆ ਰਹੀ ਹੈ ਇਵੇਂ ਆਪਾਂ ਪੜ੍ਹਦੇ ਸੁਣਦੇ ਜਾਵਾਂਗੇ ਜੀ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ, ਧੰਦੜੇ ਕੁਲਾਹ ਚੇਤਨ ਆਵੈ ਹੇਕੁੜੋ, ਨਾਨਕ ਸੇਈ ਤਨ ਫੁਟਾਨ ਜਿਨਾ ਸਾਈਂ ਵਿਸਰੈ। ਮਹੱਲਾ ਪੰਜਵਾਂ, ਪ੍ਰੇਤਹੁ ਕੀ ਤੋਨ ਦੇਵਤਾ ਤਿਨ ਕਰਣੈ ਹਾਰੇ, ਸਭੇ ਸਿੱਖ ਉਬਾਰਿਆਨ ਪ੍ਰਭ ਕਾਜ ਸਵਾਰੇ, ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ, ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ। ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੇ, ਸਭ ਤਿਸੈ ਕਰਣਾ ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ। ਹਸਤ ਦੇ ਪ੍ਰਤਪਾਲਦਾ ਭਰਣ ਪੋਖਣ ਕਰਣਾ, ਮਿਹਰਵਾਨ ਬਖਸਿੰਦ ਆਪ ਜਪ ਸੱਚੇ ਤਰਣਾ। ਜੋ ਤੁਦ ਭਾਵੈ ਸੋ ਭਲਾ, ਨਾਨਕ ਦਾਸ ਸਰਣਾ। ਸਲੋਕ ਮਹੱਲਾ ਪੰਜਵਾਂ, ਤਿੰਨਾ ਭੁੱਖ ਨਾ ਕਾ ਰਹੀ, ਜਿਸ ਦਾ ਪ੍ਰਭ ਹੈ ਸੋਏ, ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ। ਮਹੱਲਾ ਪੰਜਵਾਂ, ਜਾਚਿਕ ਮੰਗੈ ਨਿਤ ਨਾਮ, ਖਸਮ ਸਾਹਿਬ ਕਰੇ ਕਬੂਲ। ਜਾਚਿਕ ਮੰਗੈ ਨਿਤ ਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ ਤਿਸ ਹੈ ਭੁੱਖ ਨਾ ਮੂਲ। ਪੌੜੀ ਮਨ ਰਤਾ ਗੋਵਿੰਦ ਸੰਗ, ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਓ, ਇਹ ਹਸਤੀ ਘੋੜੇ। ਰਾਜ ਮਿਲਖ ਖੁਸ਼ੀਆ ਘਣੀ, ਧਿਆਏ ਮੁਖ ਨਾ ਮੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਨਾਨਕ ਮਨ ਤਨ ਚਾਉ ਇਹੋ, ਨਿਤ ਪ੍ਰਭ ਕਉ ਲੋੜੇ। ਸੁਧ ਕੀਚੇ ਰਾਗ ਗੌੜੀ,
ਸੁਧ ਕੀਚੇ ਪਹਿਲਾਂ ਵੀ ਪਾਠ ਵਾਰ ਦੇ ਵਿੱਚ ਸੁਧ ਆਇਆ ਸੀ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਬਾਣੀ ਲਿਖਵਾਉਂਦੇ ਸਨ, ਖਾਸ ਕਰਕੇ ਵਾਰਾਂ ਦੀ ਜੋ ਤਰਤੀਬ ਸੀ ਸਲੋਕਾਂ ਦੇ ਸਹਿਤ, ਹਰ ਪੌੜੀ ਨਾਲ ਸਲੋਕ ਮਹਾਰਾਜ ਨੇ ਦਰਜ ਕਰਵਾਏ। ਉੱਥੇ ਧਿਆਨ ਦੇਣ ਦੀ ਲੋੜ ਸੀ ਕਿ ਸਲੋਕ ਪੌੜੀ ਦੇ ਨਾਲ ਹੀ ਭਾਵ ਰਲਦਾ ਮਿਲਦਾ ਹੋਵੇ ਔਰ ਇੱਕ ਤਰਤੀਬ ਬਣੀ ਹੋਵੇ, ਤਾਂ ਮਹਾਰਾਜ ਨੇ ਇਸ਼ਾਰਾ ਕੀਤਾ ਭਾਈ ਸਾਹਿਬ ਜੀ ਨੂੰ ਕਿ ਬਾਣੀ ਸੋਧ ਕੇ ਲਿਖੀ ਜਾਵੇ, ਸੁਧ ਕੀਚੇ ਸੁਧ ਕਰ ਲਈ ਜਾਵੇ। ਇੱਕ ਅਰਥ ਇਹ ਹੈ। ਦੂਸਰਾ ਅਰਥ ਜੋ ਮਹਾਂਪੁਰਸ਼ਾਂ ਨੇ ਕਥਾ ਵਿੱਚ ਵੀ ਦੱਸਿਆ ਹੈ ਵੀ ਸੁਧ ਕੀਤੀ ਹੋਈ ਬਾਣੀ, ਪਹਿਲਾਂ ਸ਼ੁੱਧ ਕੀਚੇ ਦਾ ਅਰਥ ਹੈ ਵੀ ਸ਼ੁੱਧ ਕਰ ਲਈ ਜਾਵੇ। ਭਾਈ ਸਾਹਿਬ ਗੁਰਦਾਸ ਜੀ ਨੂੰ ਇਸ਼ਾਰਾ ਮਹਾਰਾਜ ਕਰਦੇ, ਉਹ ਸੋਧ ਲੈਂਦੇ ਅਤੇ ਸਤਿਗੁਰੂ ਕਹਿੰਦੇ ਵੀ ਸ਼ੁੱਧ ਹੋ ਗਈ ਹੈ, ਸ਼ੁੱਧ ਕੀਤੀ ਹੋਈ ਹੈ। ਕਈ ਜਗ੍ਹਾ 'ਤੇ ਸ਼ੁੱਧ ਕੀਚੇ ਹੈ ਅਤੇ ਕਈ ਜਗ੍ਹਾ 'ਤੇ ਕੇਵਲ ਸ਼ੁੱਧ ਹੀ ਹੈ। ਸੋ ਸਾਧ ਸੰਗਤ ਜੀ, ਇਹਦਾ ਇਹ ਵੀ ਅੰਤਰੀ ਵੀ ਭਾਵ ਹੈ ਕਿ ਹੇ ਜੀਵ, ਤੂੰ ਵੀ ਗੁਰੂ ਕੀ ਬਾਣੀ ਪੜ੍ਹ ਕੇ ਆਪਣੇ ਅੰਤਸ਼ਕਰਨ ਨੂੰ ਸ਼ੁੱਧ ਕਰਨ ਦਾ ਯਤਨ ਕਰ, ਕਿਉਂਕਿ ਅੰਤਸ਼ਕਰਨ ਸ਼ੁੱਧ ਹੋਏਗਾ ਤਾਂ ਹੀ ਪਰਮੇਸ਼ੁਰ ਦੀ ਭਗਤੀ ਹੋ ਸਕਦੀ ਹੈ। ਸੋ ਮਹਾਰਾਜ ਜੀ ਸਾਨੂੰ ਬਾਣੀ ਵੀ ਸੋਧ ਕੇ ਪੜ੍ਹਨ ਦਾ ਇਸ਼ਾਰਾ ਦੇ ਰਹੇ ਨੇ, ਸਾਡੇ ਵਾਸਤੇ ਵੀ ਇਸ਼ਾਰਾ ਹੈ ਵੀ ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ ਪਠੋ ਸ਼ੁੱਧ ਗੁਰਕੇਰੀ ਅਤੇ ਆਪਣੇ ਅੰਤਸ਼ਕਰਨ ਨੂੰ ਵੀ ਸ਼ੁੱਧ ਕਰੋ। ਹਾਂਜੀ,
ਰਾਗ ਗੌੜੀ ਭਗਤਾਂ ਕੀ ਬਾਣੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਗੌੜੀ ਗੁਆਰੇਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14।
ਸਾਧ ਸੰਗਤ ਜੀ, ਇਹ ਜੋ 14 ਅੰਗ ਹੈ ਇਹ ਗਿਣਤੀ ਦਾ ਵਾਚਕ ਆਇਆ ਹੈ। ਭਾਵ ਭਗਤ ਕਬੀਰ ਜੀ ਦੇ 14 ਸ਼ਬਦ ਇੱਥੇ ਆ ਰਹੇ ਨੇ, ਚਾਰ ਚਾਰ ਪਦਿਆਂ ਵਾਲੇ। ਇਹਨਾਂ ਤੋਂ ਇਲਾਵਾ ਵੱਖਰੇ ਪ੍ਰਕਰਨ ਵਾਲੇ ਹੋਰ ਸ਼ਬਦ ਵੀ ਅੱਗੇ ਆਉਣਗੇ, ਪਰ ਇਸ ਪ੍ਰਕਰਨ ਵਿੱਚ ਜਿਹੜੇ ਗੌੜੀ ਗੁਆਰੇਰੀ ਦੇ ਪ੍ਰਕਰਨ ਵਿੱਚ ਇਹ ਸ਼ਬਦ ਆ ਰਹੇ ਨੇ, ਇਹਨਾਂ ਦੀ ਗਿਣਤੀ ਲਿਖੀ ਹੈ ਕਿ 14 ਚੌਪ ਦੇ ਇਹ ਆ ਰਹੇ ਨੇ। ਇਹਨਾਂ ਅੰਕਾਂ ਨੂੰ ਅੱਖਰਾਂ ਦੇ ਬਰਾਬਰ ਲਿਖਿਆ ਹੋਇਆ ਹੈ, ਇਸ ਕਰਕੇ ਇਹਨਾਂ ਦਾ ਉਚਾਰਨ ਵੀ ਕਰਨਾ ਹੈ ਅਤੇ ਗਿਣਤੀ ਵਾਚਕ ਹੀ ਉਚਾਰਨ ਕਰਨਾ ਹੈ। 14 ਗੌੜੀ ਗੁਆਰੇਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14, ਇਉਂ ਹੀ ਇਸ ਦਾ ਉਚਾਰਨ ਹੋਵੇਗਾ ਜੀ। ਹਾਂਜੀ,
ਅਬ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ ਰਹਾਉ, ਮਨ ਮਾਰਨ ਕਾਰਨ ਬਨ ਜਾਈਐ, ਸੋ ਜਲ ਬਿਨ ਭਗਵੰਤ ਨਾ ਪਾਈਐ, ਜਿਹ ਪਾਵਕ ਸੁਰ ਨਰ ਹੈ ਜਾਰੇ, ਰਾਮ ਉਦਕ ਤਨ ਜਲਤ ਉਬਾਰੇ, ਭਵ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਿਖੁਟਤ ਨਾਹੀ, ਕਹਿ ਕਬੀਰ ਭਜ ਸਾਰਿੰਗ ਪਾਨੀ, ਰਾਮ ਉਦਕ ਮੇਰੀ ਤਿਖਾ ਬੁਝਾਨੀ। ਗੌੜੀ ਕਬੀਰ ਜੀ ਮਾਧਵ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਿਕਾਏ ਰਹਾਉ, ਤੂੰ ਜਲ ਨਿਧ ਹਉ ਜਲ ਕਾ ਮੀਨ, ਜਲ ਮਹਿ ਰਹੋ ਜਲ ਹੈ ਬਿਨ ਖੀਨ, ਤੂੰ ਪਿੰਜਰ ਹਉ ਸੁਅਟਾ ਤੋਰ, ਜਮ ਮੰਜਾਰ ਕਹਾ ਕਰੈ ਮੋਰ, ਤੂੰ ਤਰਵਰ ਹਉ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸਨ ਨਾਹੇ, ਤੂੰ ਸਤਿਗੁਰ ਹਉ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਕ ਹੈ ਕਾਹੇ ਦੁਖ ਮਾਨਿਆ, ਹਮ ਅਪਤ ਹੈ ਆਪਣੀ ਪਤ ਖੋਈ, ਹਮਰੈ ਖੋਜ ਪਰ ਹੋ ਮਤ ਕੋਈ ਰਹਾਉ, ਹਮ ਮੰਦੇ ਮੰਦੇ ਮਨ ਮਾਹੀ, ਸਾਜ ਪਾਤ ਕਾਹੂ ਸਿਓ ਨਾਹੀ, ਪਤ ਅਪਤ ਤਾ ਕੀ ਨਹੀਂ ਲਾਜ, ਤਬ ਜਾਨ ਹੋ ਗੇ ਜਬ ਉਗਰੈ ਗੋ ਪਾਜ, ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਗੌੜੀ ਕਬੀਰ ਜੀ ਨਗਨ ਫਿਰਤ ਜਾਓ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ, ਮੂਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ।
ਹਾਂਜੀ, ਮੂਡ ਪਾਠ ਵੀ ਆਉਂਦਾ ਹੈ, ਮੂਡ ਪਾਠ ਟਿੱਪੀ ਨਾਲ ਵੀ ਆਉਂਦਾ ਹੈ, ਪਰ ਜਿਹੜਾ ਪ੍ਰਚਲਿਤ ਅਤੇ ਸ਼ੁੱਧ ਪਾਠ ਹੈ ਮੂਡ ਟਿੱਪੀ ਤੋਂ ਬਿਨਾਂ ਹੈ। ਮੂਡ ਮੁਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਹਾਂਜੀ,
ਮੂਡ ਮੁੰਡਾਏ
ਮੁੰਡਾਏ ਮੁੰਡਾਏ ਮਨਾਉਣ ਦੇ ਨਾਲ, ਮੂਡ ਕਹਿੰਦੇ ਨੇ ਸਿਰ ਨੂੰ, ਜੇ ਸਿਰ ਮੂੰਹ ਮਨਾਉਣ ਦੇ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੋਵੇ, ਜਿਵੇਂ ਕਈ ਬਿਲਕੁਲ ਹੀ ਘੋਣ ਮੋਣ ਹੋ ਜਾਂਦੇ ਨੇ ਫਕੀਰ ਕਹਾਉਣ ਵਾਲੇ, ਭਗਤ ਜੀ ਕਹਿੰਦੇ ਕਿਸੇ ਭੇਡ ਦੀ ਤਾਂ ਮੁਕਤੀ ਕਦੇ ਹੋਈ ਨਹੀਂ। ਸੋ ਇਸ ਪ੍ਰਕਾਰ ਮੂੜ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ।
ਮੂੜ ਮੁੰਡਾਏ ਜੋ ਸਿੱਧ ਪਾਈ
ਮੁਕਤੀ,
ਮੂੜ ਮੁੰਡਾਏ ਜਾਓ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ। ਬਿੰਦ ਰਾਖ ਜਾਓ ਤਰੀਐ ਭਾਈ,
ਇੱਥੇ ਵੀ ਜਾਓ,
ਖੁਸਰੈ ਕਿਉ ਨਾ ਪਰਮ ਗਤ ਪਾਈ। ਕਹੋ ਕਬੀਰ ਸੁਨਹੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸਨਾਨ ਕਰਾਹੀ, ਜਉ ਭਏ ਦਾਦੁਰ ਪਾਨੀ ਮਾਹੀ। ਜਉ ਪੈ ਰਾਮ ਨਾਮ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ।
ਚਾਲ ਵਿੱਚ ਚੱਲਦਿਆਂ ਇਹ ਗਲਤੀ ਆਮ ਹੀ ਹੋ ਜਾਂਦੀ ਹੈ ਕਿ ਆਪਾਂ ਰਾਮ ਨਾਮ ਬੋਲ ਜਾਂਦੇ ਹਾਂ, ਜਉ ਪੈ ਰਾਮ ਨਾਮ ਇਉਂ ਬੋਲ ਜਾਂਦੇ ਹਾਂ। ਇਹ ਇੱਕ ਆਮ ਗਲਤੀ ਹੈ, ਰਾਮ ਨਾਮ ਨਹੀਂ ਰਾਮ ਰਾਮ ਹੈ, ਦੋਵੇਂ ਵਾਰ ਰਾਰਾ ਅੱਖਰ ਹੈ, ਖਿਆਲ ਰੱਖਣਾ।
ਜਉ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ। ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕਉ ਦਇਆ ਸੁਪਨੈ ਭੀ ਨਾਹੀ। ਚਾਰ ਚਰਨ ਕਹਿ ਬੁਖ ਆਗਰ, ਸਾਧੂ ਸੁਖ ਪਾਵ ਹੈ ਕਲ ਸਾਗਰ। ਕਹੋ ਕਬੀਰ ਬਹੁ ਕਾਇ ਕਰੀਚੈ, ਸਰਬਸ ਛੋੜ ਮਹਾਰਸ ਪੀਜੈ। ਕਬੀਰ ਜੀ ਗੌੜੀ
ਜੋ ਬੇਨਤੀ ਕੀਤੀ ਸੀ ਪਾਠ ਦੀ ਰਾਮ ਰਾਮ, ਕਈਆਂ ਭਾਗਾਂ ਵਿੱਚ ਅਤੇ ਸਰੂਪਾਂ ਵਿੱਚ ਰਾਮ ਨਾਮ ਆਉਂਦਾ ਵੀ ਹੈ, ਇਹ ਪਾਠ ਭੇਦ ਸਮਝਣਾ, ਮੁੱਖ ਤੌਰ 'ਤੇ ਸ਼ੁੱਧ ਰਾਮ ਰਾਮ ਇਹ ਹੀ ਜਾਣਨਾ ਜੀ। ਹਾਂਜੀ
ਕਬੀਰ ਜੀ ਗੌੜੀ,
ਇਹ ਪਾਠ ਦੋ ਤਰ੍ਹਾਂ ਦਾ ਸਰੂਪਾਂ ਵਿੱਚ ਹੈ, ਸਰਬ ਰਸ ਛੋੜ ਮਹਾਰਸ ਪੀਜਾ ਵੀ ਪਾਠ ਫਰੀਦਕੋਟ ਟੀਕੇ ਨੇ ਦਿੱਤਾ ਹੈ। ਉਹਨਾਂ ਨੇ ਨਾਲ ਇਹ ਵੀ ਇਸ਼ਾਰਾ ਕੀਤਾ ਵੀ ਕਹੀਂ ਪਾਠ ਸਰਬਸ ਵੀ ਹੋਤਾ ਹੈ ਤਹਾਂ ਅਰਥ ਸਰਬੰਸ ਛੋਟ ਕਰ। ਸੋ ਦੋਵੇਂ ਪਾਠ ਇੱਥੇ ਆਉਂਦੇ, ਕਹੋ ਕਬੀਰ ਬਹੁ ਕਾਏ ਕਰੀਜੈ, ਸਰਬਸ ਛੋਟ ਮਹਾਰਸ ਪੀਜਾ ਜੋ ਪਹਿਲਾ ਪਾਠ ਆਪ ਜੀ ਨੇ ਸੁਣਿਆ, ਪਰ ਫਰੀਦਕੋਟ ਟੀਕੇ ਨੇ ਸਰਬ ਰਸ ਛੋਟ ਮਹਾਰਸ ਪੀਜੈ ਇਹ ਦੋ ਤਰ੍ਹਾਂ ਦਾ ਪਾਠ ਬੀੜਾਂ 'ਚ ਮਿਲਦਾ ਹੈ। ਪਰ ਅੱਜ ਕੱਲ੍ਹ ਛਾਪੇ ਦੇ ਜਿਤਨੇ ਵੀ ਸਰੂਪ ਦਾਸ ਨੇ ਛਾਪੇ 'ਚ ਦੇਖੇ ਹਨ ਉਹਨਾਂ 'ਚ ਸਰਬਸ ਹੀ ਹੈ, ਲਿਖਤਾਂ ਵਿੱਚ ਜੋ ਪੁਰਾਣੀਆਂ 'ਚ ਉਹ ਦੋ ਤਰ੍ਹਾਂ ਦਾ ਪਾਠ ਹੈ। ਹਾਂਜੀ
ਹਾਂਜੀ, ਆਪ ਜੀ ਨੇ ਸਰਬਸ ਹੀ ਨਿਸ਼ਚੇ ਰੱਖਣਾ ਜੀ, ਹਾਂਜੀ ਜਿਵੇਂ ਲਿਖਿਆ ਹੋਇਆ।
ਕਬੀਰ ਜੀ ਗੌੜੀ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ ਰਹਾਉ। ਪਰ ਹਰ ਲੋਭ ਹਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਕਰਮ ਕਰਤ ਬਦੇ ਅਹਮੇਵ, ਮੇਲ ਪਾਥਰ ਕੀ ਕਰਹੀ ਸੇਵ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਗ ਰਾਇਆ। ਗੌੜੀ ਕਬੀਰ ਜੀ ਗਰਭਵਾਸ ਮਹਿ, ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕਹਿ ਜਨਮ ਮਤ ਖੋਏ ਰਹਾਉ। ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੈ। ਗੌੜੀ ਕਬੀਰ ਜੀ ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਗ ਦੋਉ ਮਿਲ ਰੋਈ ਹੈ। ਜਉ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ ਰਹਾਉ। ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਣ ਗਏ ਕਹੋ ਕਾਂ ਕੀ ਮਾਇਆ। ਜਸ ਜੰਤੀ ਮਹਿ ਜੀਓ ਸਮਾਨਾ, ਮੂਏ ਮਰਮ ਕੋ ਕਾ ਕਰ ਜਾਨਾ। ਹੰਸਾ ਸਰਵਰ ਕਾਲ ਸਰੀਰ ਰਾਮ ਰਸਾਇਨ ਪੀਓ ਰੇ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਵਨ ਸੋ ਘਰ ਜੋ ਨਿਰਭਉ ਕਹੀਐ ਭਉ ਭੱਜ ਜਾਏ ਅਭੈ ਹੋਏ ਰਹੀਐ ਰਹਾਉ
ਭੱਜ ਜਾਏ ਦੌੜ ਜਾਣ ਤੋਂ ਭਉ ਭੱਜ ਜਾਏ ਅਭੈ ਹੋਏ ਰਹੀਐ
ਹਾਂਜੀ ਠੀਕ ਹੈ
ਤਟ ਤੀਰਥ ਨਹੀਂ ਮਨ ਪਤੀਆਏ ਚਾਰ ਅਚਾਰ ਰਹੇ ਉਰ ਜਾਏ ਪਾਪ ਪੁੰਨ ਦੋਏ ਏਕ ਸਮਾਨ ਨਿਜ ਘਰ ਪਾਰਸ ਤਜਹੋ ਗੁਣ ਆਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰਚਾਏ ਪਰਚ ਰਹੋ ਏਸ ਗੌੜੀ ਕਬੀਰ ਜੀ ਜੋ ਜਨ ਪਰ ਮਿਤ ਪਰ ਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾ ਹੀ ਜਾਨ ਜਾਨ ਸਭ ਕਹਿ ਤਹਾ ਹੀ ਰਹਾਉ ਕਹਿਨ ਕਹਾਵਨ ਨਹਿ ਪਤੀਆਈ ਹੈ ਤਉ ਮਨ ਮਾਨੈ ਜਾ ਤੇ ਹਉਮੈ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠੈ ਆਹੇ ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਨਹਿ ਦੇਖਤ ਇਹੋ ਜਗ ਜਾਈ ਲਾਜ ਨਾ ਮਰਹੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ ਅਨੇਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕਹਿ ਸੰਗਾ ਕਹੋ ਕਬੀਰ ਸੁਨਹੋ ਰੇ ਗੁਨੀਆ ਬਿਨਸੈ ਗੋ ਰੂਪ ਦੇਖੈ ਸਭ ਦੁਨੀਆ ਗੌੜੀ ਕਬੀਰ ਜੀ ਅਵਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪ ਨਾ ਜੀਜੈ
ਸਾਧ ਸੰਗਤ ਜੀ ਇਹ ਪਾਠ ਦੋ ਤਰ੍ਹਾਂ ਆਉਂਦਾ ਹੈ ਜਿਹੜਾ ਆਮ ਪ੍ਰਚਲਿਤ ਹੈ ਅਵਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪਨ ਜੀਜੈ ਇਹ ਪ੍ਰਚਲਿਤ ਪਾਠ ਹੈ ਪਰ ਜਿਹੜਾ ਸੰਪਰਦਾਈ ਪੁਰਾਤਨ ਹੈ ਉਹ ਇਉਂ ਹੈ ਕਿ ਜਿਵੇਂ ਸਿੰਘ ਜੀ ਨੇ ਉਚਾਰਨ ਕੀਤਾ ਹੈ ਅਵਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪ ਨਾ ਜੀਜੈ ਜਿਹੜਾ ਪਹਿਲਾ ਪ੍ਰਚਲਿਤ ਹੈ ਉਹਦਾ ਅਰਥ ਇਉਂ ਕਰਦੇ ਨੇ ਕਿ ਹੋਰਨਾਂ ਦੇ ਮਰਨ ਤੋਂ ਕੀ ਸੋਗ ਕਰਨਾ ਤਾਂ ਸੋਗ ਕਰੀਏ ਜੇ ਆਪ ਜਿਉਂਦੇ ਰਹਿਣਾ ਹੋਵੇ ਤਾਂ ਆਪਣ ਜੀਜੈ ਕਰਕੇ ਜੇ ਆਪ ਜਿਉਂਦੇ ਰਹਿਣਾ ਹੋਵੇ ਤਾਂ ਸੋਗ ਕਰੀਏ ਇਉਂ ਬਾਹਰੀ ਅਰਥ ਲੈਂਦੇ ਨੇ ਪਰ ਜਿਹੜਾ ਵਿਦਵਾਨਾਂ ਦੇ ਵਿੱਚ ਅੰਤਰੀਵ ਅਰਥ ਹੈ ਸੰਪਰਦਾਈ ਗਿਆਨ ਮੁਤਾਬਕ ਇੱਥੇ ਇਹ ਬਾਹਰੀ ਨਹੀਂ ਬਲਕਿ ਅਵਰ ਮੂਏ ਜਦੋਂ ਅਵਰਨ ਮਰ ਜਾਵੇ ਹਿਰਦੇ ਵਿੱਚੋਂ ਅਗਿਆਨਤਾ ਦਾ ਪਰਦਾ ਮਿਟ ਜਾਵੇ ਤਾਂ ਫਿਰ ਕਿਆ ਸੋਗ ਕਰੀਜੈ ਕਾਹਦਾ ਫਿਰ ਸੋਗ ਕਰਨਾ ਸਾਰੇ ਸੋਗ ਹਰਖ ਉਦੋਂ ਮੁੱਕ ਜਾਂਦੇ ਨੇ ਤਉ ਕੀਜੈ ਜੋ ਆਪ ਨਾ ਜੀਜੈ ਇਸ ਦੀ ਫਿਰ ਸਦਾ ਹੀ ਜੈ ਜੈਕਾਰ ਹੈ ਜਦੋਂ ਆਪਾ ਭਾਵ ਜਿਉਂਦਾ ਨਾ ਰਵੇ ਜਦੋਂ ਹਿਰਦੇ ਵਿੱਚੋਂ ਆਪਾ ਭਾਵ ਮਿਟ ਜਾਵੇ ਇਉਂ ਜਿਹੜਾ ਸੰਪਰਦਾਈ ਪੁਰਾਤਨ ਪਾਠ ਹੈ ਇਹ ਆਪਾਂ ਨਿਸ਼ਚੇ ਰੱਖਣਾ ਹੈ ਤਉ ਕੀਜੈ ਜੋ ਆਪ ਨਾ ਜੀਜੈ ਹਾਂਜੀ
ਅਵਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪ ਨਾ ਜੀਜੈ ਮੈਂ ਨਾ ਮਰੋ ਮਰਬੋ ਸੰਸਾਰਾ ਅਬ ਮੋਹੇ ਮਿਲਿਓ ਹੈ ਜੀ ਆਵਨਹਾਰਾ ਰਹਾਉ ਇਆ ਦੇਹੀ ਪਰਮਲ ਮਹਿਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੁਵਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਭਰੈ ਮਤ ਹਾਰੀ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੁਵਟਾ ਨਾ ਪਨਿਹਾਰੀ
ਜੇ ਸਾਰੇ ਸ਼ਬਦ ਦੇ ਭਾਵ ਅਰਥ ਵੱਲੇ ਵੇਖੀਏ ਤਾਂ ਫਿਰ ਉਹ ਬਾਹਰੀ ਅਰਥ ਇੱਥੇ ਢੁਕਦਾ ਨਹੀਂ ਜਿਹੜਾ ਅੰਤਰੀਵ ਅਰਥ ਹੈ ਉਹੀ ਢੁਕਦਾ ਹੈ ਮੈਂ ਨਾ ਮਰੋ ਮਰਬੋ ਸੰਸਾਰਾ ਭਗਤ ਕਬੀਰ ਜੀ ਕਹਿੰਦੇ ਮੈਂ ਨਹੀਂ ਮਰਨਾ ਸੰਸਾਰ ਸਾਰਾ ਮਰ ਰਿਹਾ ਇਹਦਾ ਭਾਵ ਇਹ ਤਾਂ ਨਹੀਂ ਨਾ ਕਿ ਭਗਤ ਜੀ ਨੇ ਸਰੀਰ ਨਹੀਂ ਸੀ ਤਿਆਗਣਾ ਕਿ ਜਾਂ ਤਿਆਗਿਆ ਨਹੀਂ। ਸੋ ਜਿਹੜੇ ਲੋਕ ਜੀਵਤ ਭਾਵ ਤੋਂ ਨਹੀਂ ਮਰੇ ਹੋਏ ਉਹ ਪਰਮਾਰਥ ਵੱਲੋਂ ਮਰੇ ਨੇ, ਜਿਹੜੇ ਜੀਵਤ ਭਾਵ ਵੱਲੋਂ ਮਰ ਗਏ ਉਹ ਪਰਮਾਰਥ ਵੱਲੇ ਜਿਉਂਦੇ ਹੋ ਗਏ। ਮੈਂ ਨਾ ਮਰਾਂ, ਭਗਤ ਜੀ ਕਹਿੰਦੇ ਮੈਂ ਪਰਮਾਰਥ ਵੱਲੋਂ ਨਹੀਂ ਮਰਾਂਗਾ, ਪਰਮਾਤਮਾ ਵੱਲੋਂ ਸਿਮਰਨ ਵੱਲੋਂ ਨਹੀਂ ਮਰਾਂਗਾ। ਮਰਬੋ ਸੰਸਾਰਾ, ਸੰਸਾਰ ਦੇ ਲੋਕ ਮਰੇ ਨੇ ਪਰਮਾਰਥ ਵੱਲੋਂ, ਮੈਂ ਕਿਉਂ ਨਹੀਂ ਮਰਾਂਗਾ ਪਰਮਾਰਥ ਵੱਲੋਂ? ਕਿਉਂਕਿ ਅਬ ਮੋਹੇ ਮਿਲਿਓ ਹੈ ਜੀ ਆਵਨਹਾਰਾ। ਸਾਰੇ ਸ਼ਬਦ ਵਿੱਚ ਇਸ ਅੰਤਰੀਵ ਭਾਵ ਨੂੰ ਹੀ ਮੁੱਖ ਰੱਖਿਆ ਗਿਆ ਹੈ। ਇਸੇ ਲਈ ਹੀ ਸੰਪਰਦਾ ਦੇ ਵਿੱਚ ਆਰੰਭ ਤੋਂ ਪਾਠ ਆਪ ਨਾ ਜੀਜਾ ਵੱਖਰਾ ਕੀਤਾ ਗਿਆ ਹੈ। ਇਹ ਸਦਾ ਨਿਸ਼ਚੇ ਰੱਖਣਾ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਣਾ।
ਗੌੜੀ ਕਬੀਰ ਜੀ, ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁਰੰਗਾ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ ਰਹਾਓ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ ਕਬਹੂ ਭੇਖਾਰੀ, ਸਾਕਤ ਮਰ ਹੈ ਸੰਤ ਸਭ ਜੀਵ ਹੈ, ਰਾਮ ਰਸਾਇਨ ਰਸਨਾ ਪੀਵ ਹੈ, ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੇ ਅਬ ਪੂਰਾ ਦੀਜੈ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ ਰਹਾਓ। ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਹਾਸੈ ਹੀ ਗੈ ਮਰੈ, ਮਾਤਾ ਭੈਂਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕਹੋ ਚੂਗੈ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਜੀ ਪਾਈ।
ਸਾ ਸੰਗਤ ਜੀ, ਇੱਥੇ 14 ਸ਼ਬਦ ਸੰਪੂਰਨ ਹੋਏ ਨੇ। ਜੋ ਪਿੱਛੇ ਆਰੰਭ ਵਿੱਚ ਸਿਰਲੇਖ ਆਇਆ ਸੀ ਨਾ ਕਿ ਚੌਪ ਦੇ 14, ਦੇਖੋ ਇੱਥੇ ਚੌਪ ਦੇ ਸ਼ਬਦ 14 ਜਿਹੜੇ ਨੇ ਸੰਪੂਰਨ ਹੋ ਗਏ ਨੇ। ਅੱਗੋਂ ਪੰਜ ਪਦਿਆਂ ਦੀ ਆਰੰਭਤਾ ਹੋ ਰਹੀ ਹੈ। ਸਿਰਲੇਖ ਆਇਆ ਸੀ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਭਗਤ ਕਬੀਰ ਜੀ ਦੇ ਸ਼ਬਦ ਦੇ ਨਾਲ ਪੰਚਮ ਪਾਤਸ਼ਾਹ ਜੀ ਨੇ ਰਲਾ ਕੇ ਉਚਾਰਨ ਕੀਤਾ ਹੋਇਆ ਹੈ। ਸੋ ਇਹ ਗੁਰਬਾਣੀ ਦੀ ਭਗਤ ਬਾਣੀ ਦੇ ਨਾਲ ਅਭੇਦਤਾ ਸਤਿਗੁਰੂ ਜੀ ਨੇ ਦਰਸਾਈ ਹੈ। ਇਉਂ ਵੀ ਕਹੀਏ ਕਿ ਭਗਤ ਜੀ ਦੀ ਬਾਣੀ ਵਿੱਚੋਂ ਅੰਸ਼ ਲੈ ਕੇ ਸਰੋ ਪਾਓ ਰੂਪ ਮਾਣ ਸਤਿਕਾਰ ਰੂਪ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸੋ ਇਸ ਪ੍ਰਕਾਰ ਇਹ ਅਭੇਦਤਾ ਹੈ ਕਿ ਵੱਖਰੇ ਵੱਖਰੇ ਨਾ ਸਮਝਣਾ, ਗੁਰੂ ਕੀ ਬਾਣੀ ਔਰ ਭਗਤ ਬਾਣੀ ਦੀ ਅਭੇਦਤਾ ਸਤਿਗੁਰੂ ਜੀ ਨੇ ਇੱਥੇ ਦਰਸਾਈ ਹੈ। ਪਾਠ ਆਇਆ ਸੀ ਮਾਤਾ ਭੈਂਸਾ ਅਮੂਹਾ ਜਾਏ, ਇੱਥੇ ਮਾਤਾ ਨਹੀਂ ਬੋਲਣਾ, ਮਾਤਾ ਕੱਸ ਕੇ, ਮਾਤਾ ਦਾ ਭਾਵ ਹੈ ਮਸਤ, ਅੰਮੂਹਾ, ਅੰਮੂਹਾ ਤੋਂ ਭਾਵ ਅਮੋੜ, ਜਿਹੜਾ ਆਪਣੀ ਮਰਜ਼ੀ ਨਾਲ ਹੀ ਤੁਰਿਆ ਫਿਰੇ। ਇਉਂ ਅਰਥ ਨੇ, ਅੰਤਰੀਵ ਅਰਥ ਬਹੁਤ ਡੂੰਘੇ ਨੇ, ਕਥਾ ਵਿਚਾਰ ਵਿੱਚ ਸੰਗਤਾਂ ਸਰਵਣ ਕਰਦੀਆਂ ਨੇ। ਚਲੋ ਆਪਾਂ ਅੱਗੇ ਅੰਮ੍ਰਿਤ ਰੂਪ ਬਾਣੀ ਦੇ ਪਾਠ ਦਰਸ਼ਨ ਕਰੀਏ।
ਗੌੜੀ ਕਬੀਰ ਜੀ ਪੰਚ ਪਦੇ, ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਵ ਜਨਮ ਹਉ ਤਪ ਕਾ ਹੀਨਾ, ਪੂਰਵ ਜਨਮ ਹਉ ਤਪ ਕਾ ਹੀਨਾ, ਅਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੇ ਬਨਾਰਸ ਮਤ ਭਈ ਥੋਰੀ ਰਹਾਉ। ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠ ਆਇਆ, ਬਹੁਤ ਬਰਸ ਤਪ ਕੀਆ ਕਾਸੀ, ਮਰਨ ਭਇਆ ਮਗਹਰ ਕੀ ਬਾਸੀ, ਕਾਸੀ ਮਗਹਰ ਸਮ ਬੀਚਾਰੀ, ਓਛੀ ਭਗਤ ਕੈਸੇ ਉਤਰਸ ਪਾਰੀ, ਕਹੋ ਗੁਰ ਗਜ ਸੇਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਾਮੈ। ਗੌੜੀ ਕਬੀਰ ਜੀ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕਹਿ ਸੰਗਾ, ਇਸ ਤਨ ਧਨ ਕੀ ਕਵਨ ਬਡਾਈ, ਧਰਨ ਪਰੈ ਉਰਵਾਰ ਨਾ ਜਾਈ ਰਹਾਉ। ਰਾਤ ਜੇ ਸੋਵਹਿ ਦਿਨ ਕਰਹਿ ਕਾਮ, ਇੱਕ ਖਿਨ ਲੇਹੇ ਨਾ ਹਰ ਕੋ ਨਾਮ, ਹਾਥ ਤਡੋਰ ਮੁਖ ਖਾਇਓ ਤੰਬੋਰ ਮਰਤੀ ਬਾਰ ਕਸ ਬਾਧਿਓ ਚੋਰ ਗੁਰਮਤ ਰਸ ਰਸ ਹਰ ਗੁਣ ਗਾਵੈ ਰਾਮੈ ਰਾਮ ਰਮਤ ਸੁਖ ਪਾਵੈ ਕਿਰਪਾ ਕਰਕੇ ਨਾਮ ਦ੍ਰਿੜਾਈ ਹਰ ਹਰ ਬਾਸ ਸੁਗੰਧ ਵਸਾਈ ਕਹਿਤ ਕਬੀਰ ਚੇਤ ਰੇ ਅੰਧਾ ਸਤ ਰਾਮ ਝੂਠਾ ਸਭ ਧੰਦਾ ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ ਰਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਬੈਰੀ ਉਲਟ ਭਏ ਹੈ ਮੀਤਾ ਸਾਕਤ ਉਲਟ ਸੋ ਜਨ ਭਏ ਚੀਤਾ ਅਬ ਮੋਹੇ ਸਰਬ ਕੁਸਲ ਕਰ ਮਾਨਿਆ ਸਾਂਤ ਭਈ ਜਬ ਗੋਬਿੰਦ ਜਾਨਿਆ ਰਹਾਉ ਤਨ ਮਹਿ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੈ ਆਪ ਰੋਗ ਨਾ ਵਿਆਪੈ ਤੀਨੋ ਤਾਪ ਅਬ ਮਨ ਉਲਟ ਸਨਾਤਨ ਕੂਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨਾ ਡਰੋ ਨਾ ਅਵਰ ਡਰਾਵੋ ਗੌੜੀ ਕਬੀਰ ਜੀ ਪਿੰਡ ਮੂਐ ਜੀਓ ਕਿਹ ਘਰ ਜਾਤਾ ਸਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿਨਹੈ ਪਛਾਨਿਆ ਜਿਉਂ ਗੂੰਗੇ ਸਾਕਰ ਮਨ ਮਾਨਿਆ
ਸਾਕਰ ਥੋੜ੍ਹਾ ਕੱਸ ਕੇ ਪਾਠ ਹੋਵੇਗਾ ਇੱਥੇ ਸੱਕਰ ਤੋਂ ਭਾਵ ਹੈ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਸਾਕਰ ਵੱਖਰਾ ਵੱਖਰਾ ਨਹੀਂ ਕਰਨਾ ਜਾਂ ਹੋਰ ਕਿਸੇ ਤਰ੍ਹਾਂ ਉਚਾਰਨ ਨਹੀਂ ਕਰਨਾ ਸਾਕਰ ਸੱਕਰ ਤੋਂ ਭਾਵ ਹੈ ਜਿਉਂ ਗੂੰਗੇ ਸਾਕਰ ਮਨ ਮਾਨਿਆ ਜਿਵੇਂ ਗੂੰਗਾ ਸ਼ੱਕਰ ਦਾ ਸਵਾਦ ਤਾਂ ਲੈਂਦਾ ਪਰ ਦੱਸ ਨਹੀਂ ਨਾ ਸਕਦਾ ਬੋਲ ਕੇ ਕਿ ਕਿਹੋ ਜਿਹਾ ਸਵਾਦ ਹੈ ਇਵੇਂ ਪਰਮਾਤਮਾ ਦੇ ਨਾਮ ਦਾ ਸਵਾਦ ਆਨੰਦ ਐਸਾ ਹੀ ਹੈ ਜਿਨ ਰਾਮ ਜਾਣਿਆ ਤਿਨਹਿ ਪਛਾਣਿਆ ਉਹਨਾਂ ਨੇ ਪਛਾਣਿਆ ਹੈ ਉਹਨਾਂ ਨੇ ਜਾਣਿਆ ਜਾਣਨ ਵਾਲਿਆਂ ਨੇ ਪਛਾਣਿਆ ਹੈ ਉਹਨਾਂ ਨੂੰ ਗਿਆਨ ਹੋਇਆ ਉਹਨਾਂ ਨੂੰ ਹੀ ਆਨੰਦ ਆਇਆ ਕਿ ਇਹ ਰਸ ਹੈ ਕੈਸਾ ਜਿਉਂ ਗੂੰਗੇ ਸਾਕਰ ਮਨ ਮਾਨਿਆ
ਜਿਉਂ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੋ ਜੇ ਬਹੁਰ ਨਾ ਕਰਨਾ ਸੋ ਪਦ ਰਵਹੋ ਜੇ ਬਹੁਰ ਨਾ ਰਵਨਾ ਸੋ ਧਿਆਨ ਧਰਹੋ ਜੇ ਬਹੁਰ ਨਾ ਧਰਨਾ ਐਸੇ ਮਰਹੋ ਜੇ ਬਹੁਰ ਨਾ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿ ਨਹਾਵੋ ਲੋਚਾ ਸੰਸਰ ਇਹੋ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਬਾਏ ਪ੍ਰਿਥਮੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨਿਰੰਜਨ ਧਿਆਵੋ ਤਿਤ ਘਰ ਜਾਓ ਜੇ ਬਹੁਰ ਨਾ ਆਵੋ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਓ ਪਾਈਐ
ਨੇ ਜੋ ਤੇ ਪਦੇ ਦੇ ਥੱਲੇ 15 ਅੰਕ ਆਇਆ ਹੈ ਇਹਦਾ ਭਾਵ ਹੈ ਕਿ ਅੱਗੇ ਹੁਣ 15 ਤੇ ਪਦੇ ਆਉਣੇ ਹੈ ਇਹ ਨਿਯਮ ਇੱਥੇ ਆਏਗਾ ਕਈ ਜਗ੍ਹਾ 'ਤੇ ਜਿਵੇਂ ਅੱਜ ਕੱਲ੍ਹ ਵੀ ਸਿੰਘਾਂ ਨੇ ਪੁੱਛਿਆ ਸੀ ਕਿ ਇਹ ਜੋ ਪੈਰਾਂ ਵਿੱਚ ਚਰਨਾਂ ਵਿੱਚ ਅੰਕ ਲੱਗੇ ਹਨ ਇਹਦਾ ਕੀ ਸੰਕੇਤ ਹੈ ਸੋ ਸਾਧ ਸੰਗਤ ਜੀ ਜੋ ਮਹਾਂਪੁਰਸ਼ਾਂ ਤੋਂ ਵੱਡਿਆਂ ਤੋਂ ਸੁਣਦੇ ਆ ਰਹੇ ਹਾਂ ਕਿਤੇ ਤਾਂ ਇਹ ਸ਼ਬਦਾਂ ਦੀ ਗਿਣਤੀ ਹੈ ਜਿਵੇਂ ਇੱਥੇ 15 ਸ਼ਬਦਾਂ ਦੀ ਗਿਣਤੀ ਹੈ ਅੱਗੇ ਕਿਤੇ ਪਦੇ 15 ਆਉਣੇ ਹਨ ਅਤੇ ਕਿਤੇ ਘਰਾਂ ਦਾ ਸੂਚਕ ਵੀ ਮੰਨਿਆ ਗਿਆ ਹੈ ਸ਼ਬਦਾਰਥ ਪੋਥੀ ਦੇ ਵਿੱਚ ਅਤੇ ਮਹਾਂਪੁਰਸ਼ਾਂ ਨੇ ਕਥਾ ਵਿੱਚ ਵੀ ਘਰ ਦਾ ਸੰਕੇਤਕ ਮੰਨਿਆ ਹੈ ਪਰ ਕਈ ਸ਼ਬਦ ਐਸੇ ਹਨ ਜਿਹੜੇ ਗੌੜੀ ਪੂਰਬੀ ਦੇ ਥੱਲੇ ਜਾਂ ਚੇਤੀ ਦੇ ਥੱਲੇ ਆਏ ਹਨ ਉਹ ਗੌੜੀ ਪੂਰਬੀ ਦੇ ਪ੍ਰਕਾਰ ਦੇ ਵਾਚਕ ਹਨ ਵੀ ਇਸ ਤਰ੍ਹਾਂ ਦੇ ਉਹ ਰਾਗੀ ਸਿੰਘਾਂ ਦਾ ਜੋ ਬਹੁਤ ਡੂੰਘਾ ਸੰਗੀਤ ਦਾ ਗਿਆਨ ਰੱਖਦੇ ਹਨ ਉਹਨਾਂ ਦਾ ਵਿਸ਼ਾ ਹੈ ਅਤੇ ਇੱਕ ਬਚਨ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਦਰਸ਼ਨ ਸਿੰਘ ਜੀ ਨੇ ਦੱਸਿਆ ਸੀ ਵੀ ਇਹ ਆਤਮਿਕ ਅਵਸਥਾ ਜਿਹੜੀਆਂ ਜੀਵ ਜਦੋਂ ਪਰਮਾਰਥ ਦੇ ਰਾਹ 'ਤੇ ਤੁਰਦਾ ਹੈ ਤਾਂ ਸੁਭ ਇੱਛਾ ਸੁਵਿਚਾਰਨਾ ਤਨੂ ਮਾਨਸਾ ਸੋਏ ਅਸੰਸਕ੍ਰਿਤ ਪਦਾਰਥ ਭਾਵਨੀ ਆਦਿਕ ਜਿਹੜੀਆਂ ਹਨ ਉਹ ਸੱਤ ਗਿਆਨ ਦੀਆਂ ਭੂਮਿਕਾ ਮੰਨੀਆਂ ਗਈਆਂ ਹਨ। ਜਿਵੇਂ ਜਪਜੀ ਸਾਹਿਬ ਵਿੱਚ ਪੰਜ ਖੰਡ ਮੰਨੇ ਗਏ ਹਨ, ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਅਰਥ ਜੋ ਹੈ ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ ਇਹ ਮੰਜ਼ਲਾਂ ਦਾ ਅਵਸਥਾਵਾਂ ਦਾ ਕੀਤਾ ਹੈ। ਸੋ ਸਾਰਾ ਭੇਦ ਜਿਉਂ ਜਿਉਂ ਅਸੀਂ ਬਾਣੀ 'ਚ ਖੁੱਭੀ ਜਾਵਾਂਗੇ, ਸੁਰਤੀ ਗੁਰੂ ਸਾਹਿਬ ਸਾਡੀ ਅੰਤਸ਼ਕਰਨ ਨੂੰ ਮਨ ਨੂੰ ਨਿਰਮਲ ਕਰ ਦੇਣਗੇ ਤਾਂ ਇਹ ਅਨੁਭਵ ਆਵੇਗਾ। ਸਾਧ ਸੰਗਤ ਜੀ, ਸਾਰੇ ਬਾਣੀ ਦਾ ਅਸੀਂ ਅੰਤ ਨਹੀਂ ਪਾ ਸਕਦੇ, ਗੁਰੂ ਦੀ ਬਾਣੀ ਅਗਾਧ ਬੋਧ ਹੀ ਰਹਿਣੀ ਚਾਹੀਦੀ। ਇਹਦਾ ਭੇਦ ਗੁਰੂ ਸਾਹਿਬ ਹੀ ਜਾਣਦੇ ਆ, ਪਰ ਇੱਥੇ ਜੋ ਸੰਕੇਤ ਆਇਆ ਹੈ ਹੁਣ 15, ਇਹ ਤੁਸੀਂ ਦੇਖੋਗੇ ਕਿ 15 ਅੱਗੇ ਸ਼ਬਦ ਪੂਰੇ ਤਿੰਨਾਂ ਪਦਿਆਂ ਵਾਲੇ ਆਉਣਗੇ। ਸੋ ਇੱਥੋਂ ਸ਼ਰਵਣ ਕਰੀਏ ਜੀ। ਹਾਂਜੀ,
ਗੌੜੀ ਕਬੀਰ ਜੀ ਤੇ ਪਦੇ,
ਇਹ ਜੋ ਹਨ ਇਹ ਪੈਰਾਂ ਵਿੱਚ ਚਰਨਾਂ ਵਿੱਚ ਆਏ ਹਨ ਅੰਕ, ਇਸ ਕਰਕੇ ਬੋਲਣੇ ਨਹੀਂ, ਉਚਾਰਨ ਨਹੀਂ ਕਰਨਾ। ਗੌੜੀ ਕਬੀਰ ਜੀ ਤੇ ਪਦੇ ਕਰਕੇ ਅੱਗੇ ਪਾਠ ਸ਼ੁਰੂ ਕਰਨਾ ਹੈ, ਥੱਲੇ ਪੈਰਾਂ ਵਿੱਚ ਜੋ ਹੈ ਉਹ ਨਹੀਂ ਬੋਲਣਾ। ਹਾਂਜੀ,
ਗੌੜੀ ਕਬੀਰ ਜੀ ਤੇ ਪਦੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ, ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾਓ, ਬ੍ਰਹਮੈ ਕਥ ਕਾਥੇ ਅੰਤ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ, ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਗੌੜੀ ਕਬੀਰ ਜੀ ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ, ਮਰਨੋ ਮਰਨ ਕਹਿ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ, ਕਹੋ ਕਬੀਰ ਮਨ ਭਇਆ ਆਨੰਦਾ, ਗਇਆ ਪਰਮ ਰਹਿਆ ਪਰਮਾਨੰਦਾ। ਗੌੜੀ ਕਬੀਰ ਜੀ ਕਤ ਨਹੀਂ ਠੌਰ, ਮੂਲ ਕਤ ਲਾਵੋ, ਖੋਜਤ ਤਨ ਮਹਿ ਠੌਰ ਨਾ ਪਾਵੋ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ ਰਹਾਉ, ਏਕ ਭਾਇ ਦੇਖੋ ਸਭ ਨਾਰੀ, ਕਿਆ ਜਾਣੋ ਸਹਿ ਕੌਣ ਪਿਆਰੀ, ਕਹੋ ਕਬੀਰ ਜਾ ਕੈ ਮਸਤਕ ਭਾਗ, ਸਭ ਪਰਹਰ ਤਾਕੋ ਮਿਲੈ ਸੁਹਾਗ। ਗੌੜੀ ਕਬੀਰ ਜੀ ਜਾ ਕੈ ਹਰ ਸਾ ਠਾਕੁਰ ਭਾਈ, ਮੁਕਤ ਅਨੰਤ ਪੁਕਾਰਣ ਜਾਈ, ਅਬ ਕਹੋ ਰਾਮ ਭਰੋਸਾ ਤੋਰਾ,
ਤਬ ਕਹੋ
ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ ਰਹਾਉ, ਤੀਨ ਲੋਕ ਜਾ ਕੈ ਹੈ ਭਾਰ, ਸੋ ਕਾਹੇ ਨਾ ਕਰੈ ਪ੍ਰਤ ਪਾਰ, ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜਉ ਬਿਖ ਦੇ ਮਹਿਤਾਰੀ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਹਿਰਦੈ ਵਿਚਾਰ, ਪ੍ਰੀਤ ਬਿਨਾ ਕੈਸੇ ਬਦੈ ਸਨੇਹੋ, ਜਬ ਲਗ ਰਸ ਤਬ ਲਗ ਨਹੀਂ ਨੇਹੋ ਰਹਾਉ, ਸਾਹਨ ਸਤ ਕਰੈ ਜੀ ਅਪਨੈ, ਸੋਰ ਮਈਏ ਕਉ ਮਿਲੈ ਨਾ ਸੁਪਨੈ, ਤਨ ਮਨ ਧਨ ਗ੍ਰਿਹੋ ਸੌਂਪ ਸਰੀਰ, ਸੋਈ ਸੁਹਾਗਨ ਕਹਿ ਕਬੀਰ। ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਵਾਰ, ਰੇ ਨਰ ਨਾਵ ਚੌੜ ਕਤ ਬੋੜੀ, ਹਰ ਸਿਉ ਤੋੜ ਵਿਖਿਆ ਸੰਗ ਜੋੜੀ ਰਹਾਉ, ਸੁਰ ਨਰ ਦਾਦੇ ਲਾਗੀ ਆਗ, ਨਿਕਟ ਨੀਰ ਪਸ ਪੀਵਸ ਨਾ ਝਾਗ, ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਗੌੜੀ ਕਬੀਰ ਜੀ ਜਿਹ ਕੁਲ ਕੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ, ਜਿਹ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਸ ਨਾ ਮੋਹ ਅਪਰਾਧੀ ਰਹਾਉ, ਮੋਚ ਮੋਚ ਗਰਭ ਗਏ ਕੀਨ ਬਚਿਆ ਬੁੱਢ ਭੁਜ ਰੂਪ ਜੀਵੇ ਜਗ ਮੱਝਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕੁਰੂਪ ਗੌੜੀ ਕਬੀਰ ਜੀ ਜੋ ਜਨ ਲੇਹੇ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਉ ਜੋ ਜਨ ਲੇਹੇ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰੈ ਮਨ ਭਾਵੈ ਰਹਾਉ ਜਿਹ ਘਟ ਰਾਮ ਰਹਿਆ ਭਰਪੂਰ ਤਿਨ ਕੀ ਪਾਗ ਪੰਕਜ ਹਮ ਧੂਰ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੋਐ ਮੇਰੀ ਭਾਠੀ ਸੰਚ ਮਹਾਰਸ ਤਨ ਭਇਆ ਕਾਠੀ ਓਆ ਕਉ ਕਹੀਐ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਿਜ ਕਲਾਲਨ ਜੋ ਮਿਲ ਆਈ ਆਨੰਦ ਮਾਤੇ ਅਨਦਿਨ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤਉ ਅਨਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਵ ਮਨ ਹੈ ਵਿਆਪੀ ਮਨ ਹੈ ਮਾਰ ਕਵਨ ਸਿੱਧ ਥਾਪੀ ਕਵਨ ਸੋ ਮੁਨ ਜੋ ਮਨ ਮਾਰੈ ਮਨ ਕਉ ਮਾਰ ਕਹੋ ਕਿਸ ਤਾਰੈ ਰਹਾਉ ਮਨ ਅੰਤਰ ਬੋਲੈ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭੇਉ ਮਨ ਮਧੂਸੂਦਨ ਤ੍ਰਿਭਵਨ ਦੇਉ